ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ, ਘਰ ਸ਼ਿਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ, ਉੱਤਮ ਪਦਵੀ ਪਾਈ, ਪੁੱਛੋ ਬਿਦਰ ਦਾਸੀ ਸੁਤ ਕਿਸਨ ਉਤਰਿਆ ਘਰ ਜਿਸ ਜਾਈ, ਨੀਚ ਜਾਤ ਹਰ ਜਪਤਿਆ, ਉੱਤਮ ਪਦਵੀ ਪਾਈ, ਪੁੱਛੋ ਬਿਦਰ ਦਾਸੀ ਸੁਤ ਕਿਸਨ ਉਤਰਿਆ ਘਰ ਜਿਸ ਜਾਈ, ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਸਾ ਦੁਖ ਭੁੱਖ ਸਭ ਲਹਿ ਜਾਏ, ਰਹਾਉ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ, ਪਤਿਤ ਜਾਤ ਉੱਤਮ ਪਿਆ, ਚਾਰ ਵਰਨ ਪਏ ਪੱਗ ਆਏ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ਿਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ, ਜਿਤਨ ਭਗਤ ਹਰ ਸੇਵਕਾ, ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ, ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ, ਜਿਤਨ ਭਗਤ ਹਰ ਸੇਵਕਾ, ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ, ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਚਬਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ, ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਦਇਆ ਸਦਕਾ ਆਪ ਜੀ ਸਤਿਗੁਰੂ ਦੀ ਪਵਿੱਤਰ ਸੰਗਤ ਦਾ ਆਨੰਦ ਮਾਣ ਰਹੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਿੱਖ ਪੰਥ ਦੇ ਮਹਾਨ ਸਿਰਮੌਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਦਰਸ਼ਨ ਦੀਦਾਰ ਕਰਦੇ ਹੋਏ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹਜ਼ੂਰ ਬੈਠ ਕਰਕੇ ਆਪ ਜੀ ਨੇ ਸਤਿਗੁਰੂ ਜੀ ਦੀ ਤੁਰਕੀ ਬਾਣੀ ਦਾ ਪਿਆਰ ਸ਼ਰਧਾ ਨਾਲ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਤਰਸ ਸਦਕਾ ਆਪ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਘਰ ਦੀ ਮਰਿਆਦਾ ਅਨੁਸਾਰ ਜੋ ਸ਼੍ਰੀ ਮੁਖਵਾਕ ਦੀ ਪਵਿੱਤਰ ਕਥਾ ਹੈ ਉਹ ਆਪ ਸੰਗਤਾਂ ਰੋਜ਼ਾਨਾ ਸਰਵਣ ਕਰਦੇ ਹੋ। ਗਰੀਬ ਨਿਵਾਜ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਜੋ ਪਵਿੱਤਰ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ ਉਸ ਦੀ ਪਵਿੱਤਰ ਕਥਾ ਆਓ ਪਿਆਰ ਸ਼ਰਧਾ ਦੇ ਨਾਲ ਸਰਵਣ ਕਰੀਏ। ਹਜ਼ੂਰ ਨਾਮ ਦੀ ਮਹਿਮਾ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਦੱਸਦੇ ਹੈ। ਜੋ ਸਾਡੀ ਬੁੱਧੀ ਹੈ ਸੰਸਾਰੀ ਤੌਰ 'ਤੇ ਵੀ ਇਸ ਨੂੰ ਗਿਆਨ ਪੜ੍ਹਾਈ ਨਾਲ ਹੀ ਪ੍ਰਾਪਤ ਹੁੰਦਾ ਹੈ। ਗਿਆਨ ਦੇ ਨਾਲ ਬੁੱਧੀ ਵਿਕਸਿਤ ਹੁੰਦੀ ਹੈ ਪਰ ਜਿਹੜੇ ਗੁਰਮੁਖ ਨਾਮ ਜਪ ਕੇ ਰੱਬੀ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਆ ਬਾਕੀ ਸਾਰੇ ਗਿਆਨ ਫਿਰ ਸਤਸੰਗਤ ਜੀ ਛੋਟੇ ਰਹਿ ਜਾਂਦੇ ਆ ਥੱਲੇ ਰਹਿ ਜਾਂਦੇ ਆ। ਭਗਤ ਜਨ ਜਿਨ੍ਹਾਂ ਦਾ ਜੀਵਨ ਪੜ੍ਹੀਏ ਜੋ ਕਦੇ ਸਕੂਲ ਵਿੱਚ ਪਾਠਸ਼ਾਲਾ ਵਿੱਚ ਨਹੀਂ ਗਏ ਪਰ ਫਿਰ ਵੀ ਉਹਨਾਂ ਦੀ ਉਹ ਤੀਕਸ਼ਣ ਬੁੱਧੀ ਕਿ ਵੱਡੇ ਵੱਡੇ ਵਿਦਵਾਨ ਵੀ ਉਹਨਾਂ ਦੇ ਅੱਗੇ ਨਿਰੁੱਤਰ ਹੋ ਜਾਂਦੇ ਰਹੇ ਹੈ। ਭਗਤ ਬਾਬਾ ਕਬੀਰ ਸਾਹਿਬ ਜੀ ਦਾ ਜੀਵਨ ਹੈ। ਆਪ ਜੀ ਨੇ ਪਾਠਸ਼ਾਲਾ ਵਿੱਚ ਜਾ ਕੇ ਵਿੱਦਿਆ ਨਹੀਂ ਪ੍ਰਾਪਤ ਕੀਤੀ ਪਰ ਭਗਤ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਇੰਨੀ ਮਹਿੰਗੀ ਹੈ ਕਿ ਵਿਦਵਾਨਾਂ ਨੂੰ ਅਰਥ ਕਰਨ ਲੱਗਿਆਂ ਵੀ ਉਸ ਨੂੰ ਪੜ੍ਹਨਾ ਪੈਂਦਾ। ਜੋ ਬੁੱਧੀ ਨਾਮ ਜਪ ਕੇ ਪ੍ਰਾਪਤ ਹੁੰਦੀ ਹੈ ਇਹ ਸੰਸਾਰ ਦੀ ਵਿੱਦਿਆ ਨਾਲ ਨਹੀਂ ਪ੍ਰਾਪਤ ਹੁੰਦੀ ਕਿਉਂਕਿ ਨਾਮ ਜਪ ਕਰਕੇ ਜੀਵ ਦੇ ਅੰਦਰੋਂ ਔਗਣ ਨਾਸ਼ ਹੋ ਜਾਂਦੇ ਆ ਵਿਸ਼ੇ ਵਿਕਾਰ ਨਾਸ਼ ਹੋ ਜਾਂਦੇ ਆ। ਜੇ ਵਿਸ਼ੇ ਵਿਕਾਰ ਨਹੀਂ ਨਾਸ਼ ਹੋਏ ਫਿਰ ਹਜ਼ੂਰ ਕਹਿੰਦੇ ਭਾਈ ਉਹ ਕੋਈ ਬੁੱਧੀਵਾਨ ਥੋੜੋ ਹੈ ਭਾਵੇਂ ਕਿ ਕਿੰਨਾ ਪੜ੍ਹਿਆ ਲਿਖਿਆ ਵੀ ਕਿਉਂ ਨਾ ਹੋਵੇ। ਮਹਾਰਾਜ ਜੀ ਕਹਿੰਦੇ ਨੇ ਕਿ ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ ਆ। ਉਹ ਭਾਈ ਪੜ੍ਹਿਆ ਲਿਖਿਆ ਵੀ ਮੂਰਖ ਆਖਿਆ ਜਾਵੇਗਾ ਜਿਹਦੇ ਅੰਦਰੋਂ ਅਜੇ ਪਦਾਰਥਾਂ ਦਾ ਲੋਭ ਨਹੀਂ ਮਰਿਆ ਅਹੰਕਾਰ ਨੂੰ ਨਹੀਂ ਮਾਰ ਸਕਿਆ। ਹਜ਼ੂਰ ਨੇ ਰਾਵਣ ਦਾ ਵੀ ਜ਼ਿਕਰ ਕੀਤਾ ਕਿ ਕਿੱਡਾ ਵੱਡਾ ਵਿਦਵਾਨ ਸੀ ਭਾਵੇਂ ਉਹ ਪਰ ਹਜ਼ੂਰ ਨੇ ਉਸਨੂੰ ਮੂਰਖ ਕਿਹਾ। ਭਾਸ਼ਾ ਵਿੱਚ ਉਸਨੇ ਵੇਦਾਂ ਦਾ ਟੀਕਾ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਲੰਕਾ ਗੱਢ ਸੋਇਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਕਿਉਂਕਿ ਆਪਣੇ ਅੰਦਰੋਂ ਉਹ ਵਾਸ਼ਨਾ ਨਹੀਂ ਮਾਰ ਸਕਿਆ, ਅਹੰਕਾਰ ਨੂੰ ਨਹੀਂ ਮਾਰ ਸਕਿਆ। ਕਿੱਡੀ ਵਿੱਦਿਆ ਪੜ੍ਹ ਲਈਏ, ਜਿੰਨਾ ਚਿਰ ਆਪਣੇ ਅੰਦਰੋਂ ਔਗਣ ਨਹੀਂ ਨਾਸ਼ ਹੁੰਦੇ, ਉਹਨਾਂ ਚਿਰ ਵਾਹਿਗੁਰੂ ਦੀ ਕਿਰਪਾ ਦਾ ਦਰਸ਼ਨ ਨਹੀਂ ਹੁੰਦਾ, ਉਹਨਾਂ ਚਿਰ ਪਰਮਾਤਮਾ ਦਾ ਸਪਰਸ਼ ਨਹੀਂ ਪ੍ਰਾਪਤ ਹੁੰਦਾ। ਹਜ਼ੂਰ ਕਹਿੰਦੇ ਭਾਈ, ਨਾ ਮਾਰੇ ਜਾਣ ਵਾਲੇ ਜਿਹੜੇ ਵਿਕਾਰ ਨੇ, ਜਿਹੜਾ ਪ੍ਰਾਣੀ ਨਾਮ ਜਪ ਕੇ ਉਹਨਾਂ ਨੂੰ ਅਭਾਵ ਕਰਦਾ ਹੈ ਆਪਣੇ ਹਿਰਦੇ ਵਿੱਚੋਂ, ਉਹਨੂੰ ਆਤਮ ਵਿਛੈਣੀ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਮ ਕੱਟ ਆ ਜਾਈ। ਜਿਹੜਾ ਗਿਆਨ ਵਾਹਿਗੁਰੂ ਦੇ ਨਾਮ ਜਪ ਕੇ ਪ੍ਰਾਪਤ ਹੁੰਦਾ ਹੈ, ਉਹ ਸੰਸਾਰੀ ਵਿੱਦਿਆ ਪੜ੍ਹਿਆ ਨਹੀਂ ਹੁੰਦਾ। ਹਜ਼ੂਰ ਇਸ ਪਾਵਨ ਸ਼ਬਦ ਦੇ ਅੰਦਰ ਉਹਨਾਂ ਭਗਤ ਜਨਾਂ ਦਾ, ਮਹਾਂਪੁਰਸ਼ਾਂ ਦਾ ਜ਼ਿਕਰ ਕਰਦੇ ਆ ਜਿਨ੍ਹਾਂ ਨੇ ਨਾਮ ਜਪ ਕਰਕੇ ਸੰਸਾਰ ਦੇ ਅੰਦਰ ਪ੍ਰਸਿੱਧੀ ਪ੍ਰਾਪਤ ਕੀਤੀ। ਭਾਵੇਂ ਕਿ ਇਹ ਫੋਕੀ ਪ੍ਰਸਿੱਧੀ ਦੇ ਭੁੱਖੇ ਨਹੀਂ ਹੁੰਦੇ ਵਾਹਿਗੁਰੂ ਦੇ ਭਗਤ, ਕਿਉਂਕਿ ਸੰਸਾਰ ਦੀ ਵਡਿਆਈ ਵਿੱਚ ਉਹ ਨਹੀਂ ਪਰਚਦੇ। ਪਰ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਰੱਬ ਦਾ ਭਗਤ ਪ੍ਰਗਟ ਹੋ ਜਾਂਦਾ, ਕਦੇ ਲੁਕਦਾ ਨਹੀਂ, ਕਦੇ ਛਿਪਦਾ ਨਹੀਂ। ਹੀਰਾ ਭਾਵੇਂ ਕਿੰਨੀਆਂ ਮੈਲੀਆਂ ਕੁਚਾਲੀਆਂ ਲੀਰਾਂ ਵਿੱਚ ਲਪੇਟ ਕੇ ਰੱਖਿਆ ਹੋਵੇ, ਹੀਰਾ ਹੀਰਾ ਹੀ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਰੱਬ ਦੇ ਪਿਆਰਿਆਂ ਦਾ ਇਹ ਗੁਣ ਦੱਸਦੇ ਹੈ ਕਿ ਬਾਹਰੀ ਤੌਰ 'ਤੇ ਉਹਨਾਂ ਨੂੰ ਕੋਈ ਵਡਿਆਈ ਦੀ ਇੱਛਾ ਨਹੀਂ ਹੁੰਦੀ, ਪਰ ਵਾਹਿਗੁਰੂ ਜੀ ਉਹਨਾਂ ਦੀ ਵਡਿਆਈ ਸੰਸਾਰ ਦੇ ਅੰਦਰ ਕਰਵਾ ਦਿੰਦੇ ਹੈ। ਕਿਉਂਕਿ ਜਿਹੜਾ ਸੱਚੇ ਮਨ ਤੋਂ ਵਾਹਿਗੁਰੂ ਜੀ ਨਾਲ ਪਿਆਰ ਕਰਦਾ, ਗਰੀਬ ਨਿਵਾਜ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਵਾਹਿਗੁਰੂ ਜੀ ਵੀ ਆਪਣੇ ਭਗਤਾਂ ਨਾਲ ਅਥਾਹ ਪਿਆਰ ਕਰਦੇ ਹੈ, ਅਤੇ ਆਪਣੇ ਭਗਤ ਦਾ ਸੰਸਾਰ ਦੇ ਵਿੱਚ ਫਿਰ ਵਾਹਿਗੁਰੂ ਜੀ ਜੈ ਜੈਕਾਰ ਕਰਵਾ ਦਿੰਦੇ ਹੈ। ਹਜ਼ੂਰ ਅੱਜ ਦੇ ਇਸ ਪਵਿੱਤਰ ਉਪਦੇਸ਼ ਦੇ ਅੰਦਰ ਜੋ ਸਾਡੇ ਤਾਈਂ ਬਖਸ਼ਿਸ਼ ਕਰ ਰਹੇ ਨੇ, ਆਓ ਮਨਚਿਤ ਬਿਰਤੀ ਇਕਾਗਰ ਕਰਕੇ ਪਿਆਰ ਸ਼ਰਧਾ ਦੇ ਨਾਲ ਮਹਾਰਾਜ ਜੀ ਦੇ ਆਏ ਹੋਏ ਪਵਿੱਤਰ ਸ਼੍ਰੀ ਮੁਖਵਾਕ ਦੀ ਕਥਾ ਸਰਵਣ ਕਰੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸੋਹੀ ਮਹੱਲਾ ਚੌਥਾ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸੂਹੀ ਰਾਗ ਦੇ ਅੰਦਰ ਆਪਣੇ ਪਵਿੱਤਰ ਸ਼੍ਰੀ ਮੁਖ ਤੋਂ ਮਹਾਰਾਜ ਉਪਦੇਸ਼ ਦਿੰਦੇ ਨੇ। ਸਤ ਸੰਗਤ ਜੀ, ਜੇ ਸਤਿਗੁਰੂ ਜੀ ਦਾ ਜੀਵਨ ਵੇਖੀਏ ਤੇ ਗਰੀਬ ਨੂੰ ਅੱਜ ਸਤਿਗੁਰੂ ਜੀ ਦਾ ਜੀਵਨ ਬਹੁਤ ਗਰੀਬੀ ਵਿੱਚ ਬਤੀਤ ਹੋਇਆ। ਬਚਪਨ ਵਿੱਚ ਸਤਿਗੁਰੂ ਜਿਸ ਵਕਤ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਵਿੱਚ ਪਹੁੰਚੇ, ਐਸੀ ਨਿਸ਼ਠਾ ਨਾਲ ਸੇਵਾ ਕੀਤੀ। ਪਾਤ ਕਹਿੰਦੇ ਨੇ, ਸੇਵਾ ਕਰਤ ਨਾ ਛੋੜੇ ਪਾਸ, ਕਦੇ ਹਜ਼ੂਰ ਨੇ ਸੇਵਾ ਕਰਦਿਆਂ ਪਾਸਾ ਨਹੀਂ ਸੀ ਵਟਿਆ। ਇੰਨੀ ਸ਼ਰਧਾ ਨਾਲ ਹਜ਼ੂਰ ਦੇ ਕੋਲ ਸੇਵਾ ਕੀਤੀ ਕਿ ਆਪ ਗੁਰਪਦਵੀ ਨੂੰ ਪ੍ਰਾਪਤ ਹੋਏ, ਅਤੇ ਹਜ਼ੂਰ ਨੇ ਇਹ ਸ਼ਬਦ ਕਹੇ ਨੇ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮਹਾਰ ਜਨ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਐਸੀ ਨਿਮਰਤਾ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਸੂਹੀ ਰਾਗ ਦੇ ਅੰਦਰ ਉਪਦੇਸ਼ ਦਿੰਦੇ ਹਨ।
ਕਰ ਸੇਵਾ
ਛੇਵੇਂ ਕਰ ਸੁਰ ਤਾਲ ਦੇ ਅੰਦਰ ਹਜ਼ੂਰ ਨੇ ਇਹ ਪਵਿੱਤਰ ਸ਼ਬਦ ਉਚਾਰਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੱਚੇ ਪਾਤਸ਼ਾਹ ਜੀ ਬੀਜ ਮੰਤਰ ਉਚਾਰ ਕਰਕੇ ਇਸ ਪਵਿੱਤਰ ਸ਼ਬਦ ਦੀ ਆਰੰਭਤਾ ਕਰਦੇ ਹੈ। ਅਦਵੈਤ ਸਰੂਪ ਵਾਹਿਗੁਰੂ ਇੱਕ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ। ਓਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ, ਉਹ ਧੁਨੀ ਹੈ। ਹਜ਼ੂਰ ਕਹਿੰਦੇ ਨੇ ਕਿ ਭਾਈ ਉਹਦਾ ਕੋਈ ਦੋ ਸਰੂਪ ਨਹੀਂ ਹਨ, ਉਹ ਕੇਵਲ ਅਤੇ ਕੇਵਲ ਹਸਤੀ ਦੇ ਸਹਿਤ ਆਪ ਇੱਕੋ ਇੱਕ ਕਾਇਮ ਹੈ, ਸਦਾ ਰਹਿਣ ਵਾਲਾ ਹੈ। ਸਤਿਗੁਰੂ ਜੀ ਨੇ ਸਾਰੀ ਬਾਣੀ ਸ਼ਬਦਾਂ ਵਿੱਚ ਲਿਖੀ ਹੈ, ਪਰ ਹਜ਼ੂਰ ਨੇ ਏਕਾ ਗਣਿਤ ਦਾ ਪਾਇਆ। ਸੱਚੇ ਪਾਤਸ਼ਾਹ ਨੇ ਇਹ ਵਾਚਕ ਹੈ ਕਿ ਭਾਈ ਪਰਮੇਸ਼ਰ ਇੱਕ ਹੈ। ਹਜ਼ੂਰ ਕਹਿੰਦੇ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਭਾਈ ਪ੍ਰਾਪਤ ਹੁੰਦਾ। ਸਤ ਕਹੀਏ ਤ੍ਰਈ ਕਾਲ ਆਬਾਦ ਹੈ, ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਹੈ। ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ।
ਨੀਚ ਜਾਤ ਹਰ ਜਪਤਿਆ।
ਗਰੀਬ ਨਿਵਾਜ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਨੀਚ ਜਾਤ ਹਰ ਜਪਤਿਆ। ਭਾਈ ਕੋਈ ਨੀਵੀਂ ਜਾਤ ਵਾਲਾ ਵੀ ਵਾਹਿਗੁਰੂ ਦੇ ਨਾਮ ਨੂੰ ਜੇ ਜਪਦਾ ਹੈ ਤਾਂ ਕੀ ਪ੍ਰਾਪਤ ਹੁੰਦਾ ਹੈ?
ਉੱਤਮ ਪਦਵੀ ਪਾਏ।
ਸਤਿਸੰਗਤ ਜੀ, ਉੱਤਮ ਪਦਵੀ, ਤੁਰੀਆ ਪਦ ਦੀ ਪਦਵੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਸੰਸਾਰ ਦੇ ਅੰਦਰ ਵੀ ਉਹ ਪਦਵੀ ਪ੍ਰਾਪਤ ਹੁੰਦੀ ਹੈ। ਰਾਜਿਆਂ ਮਹਾਰਾਜਿਆਂ ਦਾ ਸਤਿਕਾਰ ਤਾਂ ਲੋਕ ਭੈ ਨਾ ਕਰਦੇ ਹੈ, ਪਰ ਰੱਬ ਦੇ ਪਿਆਰਿਆਂ ਦਾ ਸਤਿਕਾਰ ਦਿਲੋਂ ਸ਼ਰਧਾ ਨਾਲ ਕਰਦੇ ਹੈ। ਹਜ਼ੂਰ ਕਹਿੰਦੇ ਭਾਈ ਨੀਵੀਂ ਜਾਤ ਵਿੱਚ ਕੋਈ ਹੋਵੇ ਅਤੇ ਵਾਹਿਗੁਰੂ ਦਾ ਨਾਮ ਉਸਨੇ ਜਪ ਲਿਆ ਹੋਵੇ, ਉਸ ਨੂੰ ਉੱਤਮ ਪਦਵੀ ਪ੍ਰਾਪਤ ਹੋ ਜਾਂਦੀ ਹੈ, ਬ੍ਰਹਮ ਗਿਆਨ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ, ਵਾਹਿਗੁਰੂ ਦੀ ਸਾਖਿਆਤਾ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਕਿਉਂਕਿ ਸੰਸਾਰ ਦੇ ਅੰਦਰ ਜਾਤੀ ਕਰਕੇ ਆਪਾਂ ਨੀਚ ਅਤੇ ਗਲੀਚ ਸਮਝਦੇ ਹਾਂ, ਬੁਰਾ ਸਮਝਦੇ ਹਾਂ। ਸਤਿਗੁਰੂ ਜੀ ਨੇ ਫਿਰ ਉਹ ਹਵਾਲੇ ਦਿੱਤੇ ਹੈ ਕਿ ਭਾਈ ਪ੍ਰਭੂ ਦਾ ਨਾਮ ਕਿੱਡਾ ਪ੍ਰਬਲ ਹੈ, ਕਿੱਡੀ ਸ਼ਕਤੀ ਦੇ ਸਹਿਤ ਹੈ ਕਿ ਜਿਸ ਕਿਸੇ ਨੇ ਵੀ ਜਪਿਆ ਨਾ, ਵਾਹਿਗੁਰੂ ਨੇ ਸਾਰਾ ਸੰਸਾਰ ਉਹਦੇ ਚਰਨਾਂ 'ਤੇ ਝੁਕਾ ਦਿੱਤਾ ਹੈ। ਜੇ ਬਾਲਮੀਕ ਜੀ ਦਾ ਜ਼ਿਕਰ ਆਉਂਦਾ ਹੈ ਤਾਂ ਸਤਿਗੁਰੂ ਆਪਣੀ ਬਾਣੀ ਵਿੱਚ ਕਹਿੰਦੇ ਨੇ, ਰੇ ਚਿੱਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕਹਿ ਦੇਖ, ਕਿਹ ਜਾਤ ਤੇ ਕਿਹ ਪਦਹਿ ਅਮਰਿਓ, ਰਾਮ ਭਗਤ ਬਸੇਖ। ਵਾਹਿਗੁਰੂ ਦੀ ਭਗਤੀ ਏਡੀ ਵੱਡੀ ਹੈ, ਜਿਸ ਵਕਤ ਕਹਿੰਦੇ ਹੈ ਕਿ ਪਾਂਡਵਾਂ ਨੇ ਯੱਗ ਕੀਤਾ ਸੀ, ਉਸ ਸਮੇਂ ਬਾਲਮੀਕ ਜੀ ਨੂੰ ਉੱਥੇ ਉਸ ਯੱਗ ਦੇ ਅੰਦਰ ਬੁਲਾਇਆ ਗਿਆ ਅਤੇ ਕ੍ਰਿਸ਼ਨ ਜੀ ਨੇ ਤਿਸ ਸਮੇਂ ਮੌਕੇ ਦੇ ਅਵਤਾਰ ਸਨ, ਜਿੱਥੇ ਸਾਰਿਆਂ ਦੇ ਚਰਨ ਧੋਤੇ ਉੱਥੇ ਸਭ ਤੋਂ ਪਹਿਲਾਂ ਬਾਲਮੀਕ ਜੀ ਦੇ ਚਰਨ ਧੋਤੇ ਸਨ। ਐਡਾ ਸਤਿਕਾਰ ਅਤੇ ਐਡਾ ਮਾਣ ਦਿੱਤਾ ਸੀ। ਹਜ਼ੂਰ ਕਹਿੰਦੇ ਭਾਈ ਜੋ ਬਾਲਮੀਕ ਜੀ ਨੀਵੀਂ ਜਾਤ ਵਿੱਚੋਂ ਮੰਨੇ ਜਾਂਦੇ ਸੀ, ਪਰ ਵਾਹਿਗੁਰੂ ਦੀ ਭਗਤੀ ਵੇਖੋ ਕਿੱਡੀ ਮਹਾਨ ਹੈ। ਇਹ ਮਨਾ ਤੂੰ ਆਪਣੇ ਮਨ ਵਿੱਚ ਕਿਉਂ ਨਹੀਂ ਉਸ ਪਰਮੇਸ਼ਰ ਨੂੰ ਚੇਤੇ ਕਰਦਾ? ਵਾਹਿਗੁਰੂ ਨੂੰ ਚੇਤੇ ਕਰ ਲੈ। ਰੇ ਚਿੱਤ ਚੇਤ ਚੇਤ ਅਚੇਤ, ਤੂੰ ਅਚੇਤ ਕਿਉਂ ਹੋਇਆ ਬੈਠਾ, ਭੁੱਲਿਆ ਕਿਉਂ ਬੈਠਾ ਹੈ? ਕਾਹੇ ਨਾ ਬਾਲਮੀਕ ਕਹਿ ਦੇਖ, ਬਾਲਮੀਕ ਵੱਲ ਕਿਉਂ ਨਹੀਂ ਤੂੰ ਵੇਖਦਾ? ਕਿਹ ਜਾਤ ਤੇ ਕਿਹ ਪਦੇ ਹਮਰਿਓ, ਕਿਸ ਪਦਵੀ ਨੂੰ ਪ੍ਰਾਪਤ ਹੋਏ? ਰਾਮ ਭਗਤ ਬਸੇਖ, ਮੇਰੇ ਵਾਹਿਗੁਰੂ ਦੀ ਭਗਤੀ ਸਭ ਤੋਂ ਵੱਡੀ ਹੈ, ਨਾਮ ਜਪਣਾ ਹੀ ਸਭ ਤੋਂ ਉੱਤਮ ਕਰਮ ਹੈ। ਹਜ਼ੂਰ ਕਹਿੰਦੇ ਭਾਈ ਨੀਚ ਜਾਤ ਹਰ ਜਪਦੇ ਹਾਂ। ਨੀਵੀਂ ਜਾਤੀ ਦੇ ਵਿੱਚ ਵੀ ਜੇ ਕੋਈ ਜਨਮ ਲੈ ਕੇ ਸੰਸਾਰ ਵਿੱਚ ਆਇਆ ਤਾਂ ਨੀਵੀਂ ਜਾਤ ਕੀ ਕਰ ਸਕਦੀ ਹੈ? जे वाहिगुरू का नाम उसने जप लिया तो जाति करके साध संगत जी संसार दे अंदर शुरू तो वितकरा हुंदा आया, बहुत ज्यादा अपमान भी नीवी जात करके भगतां नूं सहना पिया। ते हजूर कहिंदे वाहिगुरू की बंदगी का प्रताप, नाम की शक्ति, वाहिगुरू ने अपने भगतां की उस बेइज्जती का भी संसार दे अंदर प्रत्यावा प्रगट करके दिखाया। सतगुरु कहिंदे भाई जिस जिस ने परमेश्वर दे नाम नूं जपिया, चाहे वह नीवी जात विच सीगा उत्तम पदवी नूं प्राप्त होया। सच्चे पातशाह आप कृपा करके दसो कि केड़ा केड़ा प्राप्त होया, ते हजूर जिक्र करदे हन।
उषा बिदर दासी सुतै,
महाराज कहिंदे भाई बिदर जी नूं पुछ लो, दो दासी दे पुत्र होए है। सत संगत जी, ये महाभारत की कथा विच आउंदा कि जिस वक्त ये कौरवां ते पांडवां दी वंश जिहड़ी सी उह रुक गई सी, क्योंकि विचित्र वीर राजा जिहड़ा सी उह भी चढ़ाई कर गया सी, ते कांशी राज तों भीष्म दो राजकुमारियां जिहड़ा सी उहनां दा स्वंबर करके लैके आया सी विचित्र वीरिया दे नाल। जिस वक्त वंश बंद हो गई सी तां वेद व्यास जी नूं इहनां ने बेनती कीती सी। वेद व्यास जी ने अपनी दृष्टि मात्र से ये बख्शिश कीती। जिस वक्त मुख राणी जिहड़ी सी उह वेद व्यास जी दे सामने आई, विस्थार है पर मैं सूक्ष्म मात्र बेनती करांगा कि बिदर जी कौन होए। वह वेद व्यास जी का स्वरूप वेख करके भयभीत हो गई, डर गई, तो उन्हें अखां बंद कर लिया, जिस दे पेट तो धृतराष्ट्र पैदा होया। तां तिस समय वेद व्यास जी ने दसिया कि राणी ने वेख करके अखां बंद कर लिया सन, इस करके पुत्र जिहड़ा वह अन्ना पैदा होवेगा। यह महाभारत की कथा आउंदी है। दूसरी राणी नूं भेजिया गया, वह वेद व्यास जी का चेहरा वेख के घबरा गई, तो पांडव का जन्म होया सी, कहा सी कि बड़ा सूरबीर योद्धा होवेगा पर उहदा स्वास्थ नहीं ठीक रहेगा। फिर तीसरी बारी प्रेरणा कीती तां उस समय राणिया ने डरदिया होया ऋषि दे सामने जाण तों इनकार कर दिता, ते अपनी दासी नूं भेज दिता। दासी भाव भगती वाली सी, सुदेशना उहदा नाम सी, विचित्र वीरिया दी दासी सीगी। उह वेद व्यास जी वल बड़ी श्रद्धा भावना नाल वेखदी रही, ते वेद व्यास जी ने जदों उहदे ते दृष्टि पाई, उसने श्रद्धा भावना नाल जदों अगों तकिया तो वेद व्यास जी ने कहा कि इस दी पेट तो बहुत विद्वान महापुरश भगत पैदा होवेगा, तो उस दासी दे उधर तो बिदर जी का जन्म होया सी। ते सचे पातशाह जी महाराज बिदर जी का जिक्र करते हैं, वेखो भावें दासी पुत्र सन, क्योंकि दासी पुत्र नूं तो फिर माड़ा समझिया जाता है, दासी नूं राज घराने विच कित्थे उच्चा ते माण दिता जांदा, सत्कार दिता जांदा। सतगुरु कहिंदे पुछो बिदर दासी सुतै, दासी दे पुत्र भाई बिदर जी जो होए हन गुरसिखो, उस दे ताईं भावें महाराज कहिंदे पुछ के वेख लवो, उहदा इतिहास पढ़ लैणा करो।
किसन उतरिया घर जिस जाए,
जिन्हां दे घर विच जा करके श्री कृष्ण जी ने उतारा कीता। जिस वक्त पांडवां ते कौरवां दी सुलह कराउण वास्ते गए सी श्री कृष्ण जी, उस वक्त श्री कृष्ण जी बिदर जी दे घर विच जा करके आराम कीता सी, ते कौरवां ने ते समय दुर्योधन ने अहंकार कीता ते माण नाल कहा कि तुसी गोले दे घर विच जा करके सुते हो, दास दे घर विच जा करके सुते हो, वो नीवी जात दा है। ते कृष्ण जी ने जो बचन कहे सी धन श्री गुरु ग्रंथ साहब दे अंदर सतगुरु ने अंकित किए, राजन कौन तुम्हारा आवै ऐसो भाव बिदर को देखियो ओह गरीब मोहे पावै। कृष्ण जी कहिंदे ए दुर्योधन तू हंकार दे विच भुलिया होया, हस्ती देख भरम ते भूला श्री भगवान ना जानिया, तू हंकार दे विच भुलिया होया, असी तेरे कोल किवें आ सकते हैं। राजन कौन तुम्हारा आवै ऐसो भाव बिदर को देखियो, असी तो बिदर का ऐसा प्यार वेख्या ओह गरीब मोहे पावै। वो सानू गरीब बिदर ही चंगा लगता क्योंकि भगती दे विच उसका दिल उसका मन भिजिया होया। ते जिक्र करता इतिहास कि कृष्ण जी दे प्रेम दे अंदर बिदर जी जिस समय सेवा कर रहे सन ते उन्हां दे घरों बीबी नू साग विच लून ही पाउणा भुल गया, जिस करके हजूर ने जिक्र कीता है खीर समान साग मैं पाया गुण गावत रैन विहानी। वो साग विच लून नहीं सी पिया होया, मिठा साग सी। ते कृष्ण जी कहिंदे खीर वर्गा मिठा साग असी भाई खादा। ते जदों केले छका रहे सी प्यार दे अंदर वो केलियां दा गुद्दा जिहड़ा सी वो पासे रखी जांदे सी ते छिकड़ कृष्ण जी नूं देई जांदे सी। ते कृष्ण जी भगत दे प्यार विच भिजे होए वो छिकड़ ही खाई जांदे सन। सतगुरु जी कहिंदे भाई ये रब दी भगती दा प्रताप है। ते कृष्ण जी मौके दे अवतार हुंदे आ, उन्हां भी भगत नूं ते समय वड्याया। पुछो बिदर दासी सुतै, दासी पुत्र बिदर जी नूं महाराज कहिंदे भाई पुछ करके वेख लो जिन्हां दे घर विच कृष्ण जी ने आप उतारा कीता सी, क्योंकि राजे सन कृष्ण जी, मौके दे अवतार सन, यादव वंश सी, पर फिर भी भगत जान करके बिदर जी का प्यार वेख करके उन्हां दे घर विच जाके उतारा कीता।
हर की अकथ कथा सुनो जान पाई।
ये रहाओ दियां पंक्तियां सतगुरु जी कहिंदे ने मेरे वाहिगुरु की जिहड़ी कथा है ना वो भाई अकथ है। नाम की कथा साध संगत जी जिहड़ी है ना वो कदे ना मुक्कण वाली कथा है। जिमें आप सतसंगत विच बैठ करके कथा सुनते हैं फिर सानू कोई कह सकता है भाई ये तो कथा ही अकथ है ते दे सुनने का फिर की लाभ है, तो मुक्कनी नहीं, क्योंकि मनुख चाहुंदा है कि मैनू हरेक चीज़ का संपूर्ण ज्ञान होवे, मैनू सब कुछ पता चल जावे। हजूर कहिंदे भाई मेरे वाहिगुरु की जिहड़ी कथा है ना वो अकथ है, कथी नहीं जा सकती। ते फिर महाराज दे सुन नाल की हुंदा सतगुरु दसदे हन।
जित सहसा दुख भूख सब लह जाए।
हजूर कहिंदे जिस कथा दे सुन करके गुरसिखो सारे मन दे अंदरों शंके निवृत हो जांदे। वाहिगुरु की होंद दे उत्ते भरोसा आउणा साध संगत जी गरीब नवाज सतगुरु के उपदेश तो बिना यह बख्शिश नहीं प्राप्त होंगी। भावें कोई मनुख सुन करके आप एहसास करते हैं कि परमेशर है, पर महसूस नहीं जिन्ना चिर होया उन्ना चिर कदाचित मन अनुभव नहीं करता, कदाचित बुद्धि उस दे उते निर्णा नहीं कर पाउंदी। सतगुरु जी कहिंदे भाई जदों वाहिगुरु की उस्तत सुनीए, परमेशर की कथा सुनीए, नाम की महिमा सुनीए, उदों मन दे अंदरों शंके नाश होंदे है। जिहड़ा शंका है ना इहनू साध संगत जी किरिया के मुताबक गिणिया जांदा है। जिवें निर्मल पंथ के अंदर उदासी पंथ के अंदर जदों शरले आदिक दी वाशरम दी किरिया करनी होवे ना तो वह कहिंदे आ लघु शंका है, ते जे मदान आदिक दी किरिया करनी होवे ते कहिंदे दीर्घ शंका है। जिस मनुख दा जीवन शंके दे विच ही रह जांदा है ना वह साध संगत जी उहदी बुद्धि उसका मन गंदगी वर्गी बदबो मारदा रहिंदा है, बड़ा ही भैड़ा संकल्प रहिंदा मन दे अंदर सदा ही। ਚੰਗਾ ਵਿਚਾਰ ਸੋਚਦਿਆਂ ਵੀ ਉਸ ਨੂੰ ਮਾੜੇ ਫੁਰਨੇ ਆਉਂਦੇ ਹੀ ਰਹਿੰਦੇ ਆ, ਕਿਉਂਕਿ ਸ਼ੰਕੇ ਕਦਾਚਿਤ ਵੀ ਗੁਰੂ ਸਾਹਿਬ ਦੇ ਉੱਪਰ ਸ਼ਰਧਾ ਨਹੀਂ ਬਣਨ ਦਿੰਦੇ। ਫਿਰ ਜਦੋਂ ਸ਼ੰਕਾ ਪੈ ਜਾਵੇ, ਕਦਾਚਿਤ ਵੀ ਉਹ ਕ੍ਰਿਸ਼ਮੇ ਨੂੰ ਨਹੀਂ ਮੰਨਦਾ, ਕਿਉਂਕਿ ਅਸੀਂ ਸੋਚਦੇ ਹਾਂ ਜੋ ਕੁਝ ਮਨੁੱਖੀ ਸਰੀਰ ਕਰਕੇ ਹੋ ਸਕਦਾ ਨਾ ਉਹੋ ਹੀ ਹੋ ਸਕਦਾ, ਬਾਕੀ ਸਭ ਕੁਝ ਐਵੇਂ ਝੂਠ ਹੈ, ਬਣਾਇਆ ਹੋਇਆ, ਘੜਿਆ ਹੋਇਆ। ਪਰ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਭਾਈ ਨਾਮ ਵਿੱਚ ਐਸੀ ਸ਼ਕਤੀ ਹੈ, ਮੇਰੇ ਵਾਹਿਗੁਰੂ ਵਿੱਚ ਐਸਾ ਬਲ ਹੈ ਕਿ ਜਲ 'ਤੇ ਥਲ ਕਰ, ਥਲ 'ਤੇ ਕੂਆ, ਕੂਪ 'ਤੇ ਮੇਰ ਕਰਾਵੈ, ਧਰਤੀ ਪਰ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ। ਵਾਹਿਗੁਰੂ ਦੇ ਨਾਮ ਵਿੱਚ ਐਡੀ ਤਾਕਤ ਹੈ। ਜਦੋਂ ਅਸੀਂ ਨਾਮ ਦੀ ਮਹਿਮਾ ਸੁਣਦੇ ਹਾਂ, ਸੁਣਨ ਨਾਲ ਸਾਡੇ ਮਨ ਦੇ ਸਾਧ ਸੰਗਤ ਜੀ ਜਿਹੜੇ ਸ਼ੰਕਿਆਂ ਦੀ ਮੈਲ ਪਈ ਹੋਈ ਹੈ ਨਾ, ਇਹ ਲੱਥਦੀ ਹੈ, ਸਾਡਾ ਮਨ ਪਵਿੱਤਰ ਹੁੰਦਾ ਹੈ। ਜਿਵੇਂ ਜਿਵੇਂ ਤੁਸੀਂ ਪ੍ਰਭੂ ਦੀ ਉਸਤਤ ਸੁਣੋਗੇ, ਤਿਵੇਂ ਤਿਵੇਂ ਮਨ ਦੇ ਅੰਦਰ ਰੌਲਾ ਰੱਪਾ ਜਿਹੜਾ ਪਿਆ ਹੋਇਆ ਹੈ, ਵਿਕਾਰਾਂ ਨੇ ਜਿਹੜੀ ਉਦਗੜ ਮਚਾਈ ਹੋਈ ਹੈ, ਇਹ ਹੌਲੀ ਹੌਲੀ ਸ਼ਾਂਤ ਹੁੰਦੀ ਜਾਂਦੀ ਹੈ, ਮਨ ਹੌਲੀ ਹੌਲੀ ਸੀਤਲ ਹੁੰਦਾ ਜਾਂਦਾ ਹੈ। ਅਤੇ ਜਿਵੇਂ ਜਿਵੇਂ ਮਨ ਸਾਫ਼ ਹੁੰਦਾ, ਮੈਲ ਵਿਕਾਰਾਂ ਦੀ ਲੱਥਦੀ ਹੈ, ਤਿਵੇਂ ਤਿਵੇਂ ਸਾਧ ਸੰਗਤ ਜੀ ਸ਼ੰਕੇ ਮਿਟਦੇ ਚਲੇ ਜਾਂਦੇ ਆ। ਜ਼ਰੂਰੀ ਹੈ ਜਿੱਥੇ ਸਤਿਗੁਰੂ ਜੀ ਨੇ ਇਹ ਬਚਨ ਕੀਤੇ ਹੈ ਕਿ ਭਾਈ ਗੁਰ ਸਤਿਗੁਰ ਕਾ ਜੋ ਸਿੱਖ ਅਖਾਵੈ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਇਹ ਸਤਿਗੁਰੂ ਜੀ ਨੇ ਜੋ ਆਗਿਆ ਕੀਤੀ ਹੈ। ਫਿਰ ਸਾਧ ਸੰਗਤ ਜੀ ਜਿੱਥੇ ਅੰਮ੍ਰਿਤ ਵੇਲੇ ਧਿਆਨ ਜੋੜਨਾ, ਵਾਹਿਗੁਰੂ ਨਾਮ ਦਾ ਆਪਣੇ ਮੁੱਖ ਤੋਂ ਜਾਪ ਕਰਨਾ, ਕੰਨਾਂ ਨਾਲ ਜਾਪ ਸੁਣਨਾ ਅਤੇ ਸੰਗਤ ਦੀ ਸੇਵਾ ਕਰਨੀ, ਮਿੱਠਾ ਬੋਲਣਾ, ਪਰ ਉਪਕਾਰ ਕਰਨਾ, ਨਿਮਰਤਾ ਰੱਖਣੀ, ਇਹ ਜਿਹੜੇ ਸੁਭ ਗੁਣ ਹਨ, ਇਹ ਅੰਦਰੋਂ ਸਾਧ ਸੰਗਤ ਜੀ ਮਨ ਨੂੰ ਸ਼ੁੱਧ ਕਰਦੇ ਰਹਿੰਦੇ ਆ। ਅਤੇ ਧੁਰ ਕੀ ਬਾਣੀ ਦਾ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਸਹਿਜ ਪਾਠ ਕਰਨਾ, ਜਿੰਨੇ ਵੀ ਸ਼ੰਕੇ ਮਨ ਉਠਾਉਂਦਾ ਨਾ, ਜਿਹੜੇ ਗੁਰਸਿੱਖ ਸਤਿਗੁਰੂ ਦੀ ਬਾਣੀ ਪੜ੍ਹਨਾ ਜਾਣਦੇ ਆ, ਅਫਸੋਸ ਹੈ ਕਿ ਅੱਜ ਪੰਥ ਦੇ ਅੰਦਰ ਉਹਨਾਂ ਸਰੀਰਾਂ ਦੀ ਕਮੀ ਹੈ ਜਿਹੜੇ ਸਤਿਗੁਰੂ ਦੀ ਧੁਰ ਕੀ ਬਾਣੀ ਸ਼ੁੱਧ ਨਹੀਂ ਪੜ੍ਹ ਸਕਦੇ। ਅਤੇ ਕਦੇ ਸਾਡੇ ਇਸ ਪੰਥ ਦੇ ਅੰਦਰ, ਸਾਡੇ ਘਰਾਂ ਦੇ ਅੰਦਰ, ਸਾਰੇ ਸਾਰੇ ਜੀਆਂ ਨੂੰ ਸਤਿਗੁਰੂ ਦੀ ਸ਼ੁੱਧ ਬਾਣੀ ਪੜ੍ਹਨੀ ਆਉਂਦੀ, ਬਜ਼ੁਰਗ ਆਪਣੇ ਬੱਚਿਆਂ ਨੂੰ ਸ਼ੁੱਧ ਸੰਥਿਆ ਕਰਾਉਂਦੇ, ਪਰ ਅੱਜ ਸਾਡੇ ਬਜ਼ੁਰਗਾਂ ਨੂੰ ਜੇ ਸ਼ੁੱਧ ਬਾਣੀ ਨਹੀਂ ਪੜ੍ਹਨੀ ਆਉਂਦੀ ਤਾਂ ਬੱਚਿਆਂ ਨੂੰ ਸ਼ੁੱਧ ਸੰਥਿਆ ਕਿਵੇਂ ਕਰਾਉਣਗੇ। ਪਹਿਲਾਂ ਘਰਾਂ ਵਿੱਚ ਹੀ ਬਜ਼ੁਰਗਾਂ ਤੋਂ ਹੀ ਸਤਿਗੁਰੂ ਦੀ ਬਾਣੀ ਪੜ੍ਹਨ ਦੀ ਸਿੱਖਿਆ ਬਚਪਨ ਦੇ ਵਿੱਚ ਹੀ ਗੁਰਸਿੱਖ ਲੈ ਲੈਂਦੇ ਸੀ। ਜਿੰਨਾ ਚਿਰ ਸਤਿਗੁਰੂ ਦੀ ਬਾਣੀ ਸਾਨੂੰ ਆਪ ਪੜ੍ਹਨੀ ਨਹੀਂ ਆਵੇਗੀ, ਉਹਨਾਂ ਚਿਰ ਸਾਡੇ ਸ਼ੰਕੇ ਨਹੀਂ ਨਿਵਿਰਤ ਹੋਣੇ। ਹਜ਼ੂਰ ਦੀ ਬਾਣੀ ਪੜ੍ਹਨੀ ਸਿੱਖੀਏ, ਧੁਰ ਕੀ ਬਾਣੀ ਦਾ ਸਹਿਜ ਪਾਠ ਕਰੀਏ, ਆਪ ਚੌਂਕੜਾ ਲਾ ਕੇ ਨਾਮ ਜਪੀਏ, ਸਤਸੰਗਤ ਦੀ ਸੇਵਾ ਕਰੀਏ, ਫਿਰ ਮਹਾਰਾਜ ਕਹਿੰਦੇ ਭਾਈ ਅੰਦਰੋਂ ਸ਼ੰਕੇ ਨਿਵਿਰਤ ਹੋਣਗੇ। ਵਾਹਿਗੁਰੂ ਦੇ ਨਾਮ ਦੀ ਉਸਤਤ ਜਿਹੜੀ ਹੈ ਕੰਨਾਂ ਨਾਲ ਸੁਣਨੇ ਕਰਕੇ, ਵਾਹਿਗੁਰੂ ਦੀ ਕਥਾ ਨਾਮ ਦੀ ਮਹਿਮਾ ਜੋ ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ, ਉਸ ਦੇ ਸੁਣਨ ਦਾ ਹਜ਼ੂਰ ਕਹਿੰਦੇ ਭਾਈ ਇਹ ਫਲ ਹੈ ਕਿ ਹਿਰਦੇ ਦੇ ਅੰਦਰੋਂ ਸਾਰੀਆਂ ਮੈਲਾਂ ਨਾਸ਼ ਹੋ ਜਾਂਦੀਆਂ, ਸਾਰੇ ਸ਼ੰਕੇ ਨਿਵਿਰਤ ਹੋ ਜਾਂਦੇ ਹੈ। ਅਤੇ ਫਿਰ ਸਾਧ ਸੰਗਤ ਜੀ ਸਰੀਰਕ ਦੁੱਖ ਵੀ ਨਾਸ਼ ਹੁੰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੰਮਣ ਮਰਨ ਦਾ ਦੁੱਖ ਨਾਸ਼ ਹੋ ਜਾਵੇਗਾ। ਫਿਰ ਮਹਾਰਾਜ ਕਹਿੰਦੇ ਭਾਈ ਭੁੱਖਾਂ ਵੀ ਸਾਰੀਆਂ ਹੀ ਲੱਥ ਜਾਣਗੀਆਂ। ਵੇਖੋ ਕਿੱਡਾ ਲਾਭ ਹੈ। ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਸੰਸਾਰ ਦੇ ਅੰਦਰ, ਅਤੇ ਫਿਰ ਸਾਧ ਸੰਗਤ ਜੀ ਅਸੀਂ ਉਹਦਾ ਲਾਭ ਅਤੇ ਨੁਕਸਾਨ ਵੇਖਦੇ ਹਾਂ, ਅਤੇ ਸਾਨੂੰ ਬਹੁਤ ਸਾਰੇ ਕੰਮ ਐਸੇ ਕਰਨੇ ਪੈਂਦੇ ਆ ਜਿਨ੍ਹਾਂ ਦਾ ਕੁਝ ਥੋੜ੍ਹਾ ਲਾਭ ਵੀ ਹੁੰਦਾ ਅਤੇ ਨਾਲ ਨੁਕਸਾਨ ਵੀ ਹੁੰਦਾ। ਫਿਰ ਅਸੀਂ ਵੇਖਦੇ ਹਾਂ ਕਿ ਇਹਦੇ ਵਿੱਚ ਲਾਭ ਜ਼ਿਆਦਾ, ਨੁਕਸਾਨ ਥੋੜ੍ਹਾ, ਚਲੋ ਕਰ ਲੈਂਦੇ ਹਾਂ। ਪਰ ਹਜ਼ੂਰ ਕਹਿੰਦੇ ਭਾਈ ਇਹ ਨਾਮ ਜਪਣ ਦੇ ਅੰਦਰ, ਵਾਹਿਗੁਰੂ ਦੀ ਕਥਾ ਸੁਣਨ ਦੇ ਅੰਦਰ ਤਾਂ ਕਦਾਚਿਤ ਕੋਈ ਨੁਕਸਾਨ ਨਹੀਂ ਹੈ, ਲਾਭ ਹੀ ਲਾਭ ਹੈ। ਕਬੀਰ ਏਕ ਘਰੀ ਆਧੀ ਘਰੀ, ਆਧੀ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੇ, ਜੋ ਕੀਨੇ सो लाभ उदा लाभ ही लाभ है कदे घाटा नहीं पैंदा। जदों बिरती साड़ी संसाराकार रहिंदी है उदों असी संसार दीयां वस्तुआं दा लाभ वेखदे हां। वाहिगुरु दी अकथ कथा दी महिमा मन विच नहीं वसदी। इहदे सुणन दा की लाभ है ओह जीव नूं प्राप्त नहीं हुंदा। काशी दे बाजार विच लुट पै गई ते सारे उत्थों कोई कपड़ा लुटदा कोई सोना चांदी बाजार विचों लुट लिया के आ रहा। कबीर साहब जी ने वेख्या गंढा भरी आउंदे आ लोग ते कबीर साहब नूं वेख के कहिंदे कबीरा जा काशी दे बाजार विच लुट पै गई है तू भी कुछ लुट लिया। कबीर साहब जी कहिंदे भाई जिहड़ी लुटण वाली चीज़ वह तां तुसीं लुटी नहीं ये की चक्की आउंदे हो। कहिंदे कबीरा असीं सब कुछ लुटिया उत्थों जो कुछ दुकानां विच पिया होया सी किहड़ी चीज़ जिहड़ी असीं नहीं लै के आए। ते कबीर साहब अपनी बाणी विच कहिंदे ने कबीर लूटना है तां लूट लै राम नाम है लूट फिर पाछै पछता होगे प्राण जाहेंगे छूट। लाभ लैण वाली कोई चीज़ है तो वाहिगुरु का नाम है। सच्चे पातशाह जी महाराज कहिंदे भाई जिस नाम दे बल प्रताप सदका मन दे अंदरों सारे शंके मिट जाणगे सारे दुख खत्म हो जाणगे ते सारियां भुखां मिट जाणगियां आसा तृष्णा दियां
रहाओ।
विश्राम दे के महाराज फरमाउंदे हन
रविदास चमार उस्तत करे।
हजूर भगत रविदास जी दा अगे जिक्र करदे है कि भगत रविदास जी जिहड़े वाहिगुरु की उस्तत करदे सदा ही परमेश्वर दे नाम विच जुड़े रहिंदे जिन्हां दे पवित्र मुख वाक सतगुरु ने दर्ज किए ने साची प्रीत हम तुम स्यों जोरी तुम स्यों जोर अवर संग तोरी। ऐसे भगत रविदास जी जो वाहिगुरु की उस्तत करते हैं
हर कीरत निमख एक गाए।
किस तरह उस्तत करते हैं महाराज कहते भाई एक निमख मात्र भी अख खोलन ते बंद करन दा समा निमख हुंदा। एक निमख मात्र भी वाहिगुरु का नाम नहीं भुलदा भगत रविदास जी नूं। इन्ना उन्हां दा मन भगती विच जुड़िया होया। कहिंदे ने कि प्रेम जाए तो डर पै तेरो जन। भगत रविदास जी कहिंदे महाराज मैनू होर किसी चीज़ तो डर नहीं लगता डर लगता कि तुहाडा प्रेम ना छुट जाए। सच्चे पातशाह जी महाराज कहिंदे ऐसी प्रीत उन्हां दे मन दे अंदर वाहिगुरु दे नाल लगी हुई है निमख मात्र एक एक निमख मात्र भी वाहिगुरु का नाम भगत रविदास जी नूं नहीं विसरदा।
पतित जात उत्तम पया।
पतित नीवी जात सीगी क्योंकि भगत रविदास जी आप जिक्र करदे आ मेरी जात कमीनी पात कमीनी ओछा जन्म हमारा राजा राम की सेव नकीनी कह रविदास चमारा। भगत रविदास जी कहिंदे भाई मेरी नीवी जात है ते सतगुरु कहिंदे भाई पतत जात उत्तम भया। भगत रविदास जी उस नीवी जात तो उत्तम पदवी नूं प्राप्त होए। भगत भगत जग वजिया चौहों चक्कां दे विच चमरेटा। सारे संसार दे अंदर भगत भगत कह के भगत रविदास जी नूं सत्कारिया गया। सतगुरु जी कहिंदे कैसी उत्तम पदवी वाहिगुरु जी ने दित्ती चाहे कि वेखो चित्तौड़गढ़ वाला राजा सी उसने भगत जी का सत्कार किया। तो हजूर दसदे है कि जेडे ब्राह्मण उच्ची जात दे अपने आप नूं समझ के अभिमान करते सन जां जेडे क्षत्री जात बड़ी जिहड़ी है उच्च मन्नी गई है उन्हां वर्णां दा सतगुरु जिक्र करदे होए दसदे हन
चार वर्ण पए पग आए।
खत्री ब्राह्मण सूद वैस चारे ही वर्ण भगत रविदास जी दे चरनी पा दिते वाहिगुरु जी ने। जदों राणी चालां बाई काशी विच आई गंगा इशनान करन वास्ते बहुत सारा धन लै के आई कि उत्थे धार्मिक जिहड़े लोग ने उन्हां नूं इह दान देवांगे ते भगत रविदास जी की भी उस्तत सुनी सी उसने मन बनाया कि सब तो पहला भगत रविदास जी का दर्शन किया जाए। ਜਿਸ ਵਕਤ ਰਾਣੀ ਝਾਲਾਂ ਬਾਈ ਮੰਦਰ ਦੇ ਅੰਦਰ ਪ੍ਰਵੇਸ਼ ਕੀਤੀ ਜਿੱਥੇ ਭਗਤ ਰਵਿਦਾਸ ਜੀ ਭਜਨ ਗਾ ਰਹੇ ਸਨ, ਭਗਤ ਰਵਿਦਾਸ ਜੀ ਉਸ ਸਮੇਂ ਆਪਣੇ ਮੁਖ ਤੋਂ ਇਹ ਪੰਕਤੀਆਂ ਦਾ ਭਜਨ ਕਰ ਰਹੇ ਸੀ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਇਸ ਤਰ੍ਹਾਂ ਦੀ ਬਾਣੀ ਸੁਣ ਕਰਕੇ ਰਾਣੀ ਝਾਲਾਂ ਬਾਈ ਨੂੰ ਬਰਾਗ ਹੋ ਗਿਆ। ਉਹ ਜੋ ਕੁਝ ਭੇਟਾ ਕਰਨ ਵਾਸਤੇ ਲਿਆਈ ਸੀ ਸਾਰਾ ਕੁਝ ਭਗਤ ਰਵਿਦਾਸ ਜੀ ਨੂੰ ਹੀ ਭੇਟ ਕਰ ਦਿੱਤਾ। ਬ੍ਰਾਹਮਣਾਂ ਨੇ ਈਰਖਾ ਕੀਤੀ, ਰਾਜੇ ਪਾਸ ਸ਼ਿਕਾਇਤ ਕੀਤੀ ਕਿ ਤਾਂ ਨੀਵੀਂ ਜਾਤ ਦਾ ਮੰਦਰ ਵਿੱਚ ਭਜਨ ਨਹੀਂ ਗਾ ਸਕਦਾ। ਸਾਰੇ ਬ੍ਰਾਹਮਣਾਂ ਜਦੋਂ ਏਕਾ ਕਰ ਲਿਆ ਭਗਤ ਰਵਿਦਾਸ ਜੀ ਦੇ ਖਿਲਾਫ ਸ਼ਿਕਾਇਤ ਕੀਤੀ, ਰਾਜੇ ਨੇ ਫਿਰ ਪੈਮਾਨਾ ਰੱਖਿਆ ਜਿਹੜਾ ਆਪਾਂ ਸਮਝਦੇ ਹਾਂ ਕਿ ਇਹ ਚੀਜ਼ ਹੋ ਨਹੀਂ ਸਕਦੀ, ਵਾਹਿਗੁਰੂ ਦੇ ਨਾਮ ਨਾਲ ਸਭ ਕੁਝ ਮੁਮਕਿਨ ਹੈ ਸਾਧ ਸੰਗਤ ਜੀ, ਹੋ ਸਕਦਾ। ਪੈਮਾਨਾ ਕੀ ਰੱਖਿਆ ਕਿ ਨਦੀ ਤੋਂ ਪਾਰ ਪੱਥਰ ਦੀਆਂ ਮੂਰਤਾਂ ਰੱਖ ਦਿੱਤੀਆਂ। ਮਿਥੇ ਹੋਏ ਦਿਨ 'ਤੇ ਬ੍ਰਾਹਮਣ ਵੀ ਪਹੁੰਚੇ, ਰਾਜਾ ਵੀ ਚੱਲ ਕੇ ਆਇਆ, ਬੇਨਤੀ ਕਰਕੇ ਰਾਜਾ ਭਗਤ ਰਵਿਦਾਸ ਜੀ ਨੂੰ ਵੀ ਨਾਲ ਉੱਥੇ ਲੈ ਆਇਆ। ਰਾਜੇ ਨੇ ਪੈਮਾਨਾ ਰੱਖਿਆ ਕਿ ਜਿਹਦੇ ਮੰਤਰਾਂ ਦੇ ਬਲ ਨਾਲ ਪੱਥਰ ਦੀਆਂ ਮੂਰਤਾਂ ਤਰਦੀਆਂ ਹੋਈਆਂ ਨਦੀ 'ਤੇ ਇਸ ਪਾਸੇ ਆ ਜਾਣਗੀਆਂ, ਉਹ ਮੰਦਰਾਂ ਵਿੱਚ ਭਜਨ ਗਾਵੇਗਾ। ਬ੍ਰਾਹਮਣਾਂ ਨੇ ਬਹੁਤ ਜ਼ੋਰ ਲਾਇਆ ਪਰ ਮਨ ਵਿੱਚ ਸ਼ਰਧਾ ਨਾ ਹੋਣ ਕਰਕੇ ਉਹ ਪੱਥਰ ਦੀਆਂ ਮੂਰਤਾਂ ਹਿੱਲੀਆਂ ਤੱਕ ਨਹੀਂ। ਭਗਤ ਰਵਿਦਾਸ ਜੀ ਜਿਨ੍ਹਾਂ ਨੇ ਉਹ ਪੱਥਰ ਦੀਆਂ ਮੂਰਤਾਂ ਦਾ ਧਿਆਨ ਨਹੀਂ ਕੀਤਾ, ਜਾਗਦੀ ਜੋਤ ਵਾਹਿਗੁਰੂ ਦਾ ਧਿਆਨ ਕਰ ਲਿਆ, ਪਰਮੇਸ਼ਰ ਦਾ ਭਗਵਾਨ ਦਾ ਧਿਆਨ ਕਰ ਲਿਆ, ਅਤੇ ਕਹਿੰਦੇ ਨੇ ਕਿ ਆਪਣੇ ਸੇਵਕ ਦੀ ਇਹ ਵਾਹਿਗੁਰੂ ਲਾਜ ਰੱਖ ਲੈ। ਜਦੋਂ ਭਗਤ ਰਵਿਦਾਸ ਜੀ ਆਪ ਜੁੜੇ ਹੋਏ ਅਰਦਾਸ ਵਿੱਚ ਵੇਖਣ ਵਾਲਿਆਂ ਨੂੰ ਕੀ ਪ੍ਰਤੀਤ ਹੋ ਰਿਹਾ ਕਿ ਪੱਥਰ ਦੀਆਂ ਮੂਰਤਾਂ ਹਿਲਦੀਆਂ ਹੋਈਆਂ ਪਾਣੀ 'ਤੇ ਤੈਰਦੀਆਂ ਹੋਈਆਂ ਭਗਤ ਰਵਿਦਾਸ ਜੀ ਵੱਲ ਨੂੰ ਆ ਰਹੀਆਂ ਨੇ, ਅਤੇ ਉੱਥੇ ਆ ਕਰਕੇ ਰੁਕ ਗਈਆਂ ਜਿੱਥੇ ਭਗਤ ਰਵਿਦਾਸ ਜੀ ਬੈਠੇ ਹੋਏ ਆ। ਹੁਣ ਪੱਥਰ ਕਦੇ ਤਰਦਾ ਨਹੀਂ, ਪਰ ਮਹਾਰਾਜ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਕਿ ਭਾਈ ਜੇ ਵਾਹਿਗੁਰੂ ਦਾ ਭਗਤ ਚਾਹੇ ਨਾ ਤਾਂ ਫਿਰ ਉਸ ਸਮੇਂ ਸਭ ਕੁਝ ਸੰਭਵ ਹੋ ਸਕਦਾ ਹੈ। ਸਭ ਕੁਝ ਹੀ ਹੋ ਸਕਦਾ ਜੇ ਵਾਹਿਗੁਰੂ ਦਾ ਪਿਆਰਾ ਇੱਛਾ ਕਰ ਲਵੇ ਤਾਂ। ਰਾਜਾ ਇਹ ਕੌਤਕ ਵੇਖ ਕੇ ਬੜਾ ਹੈਰਾਨ ਹੋਇਆ। ਜਿਸ ਅੰਬਾਰੀ ਦੇ ਵਿੱਚ ਆਪ ਬੈਠ ਕੇ ਆਇਆ ਸੀ ਉਸ ਅੰਬਾਰੀ ਵਿੱਚ ਭਗਤ ਰਵਿਦਾਸ ਜੀ ਨੂੰ ਬਿਠਾਇਆ, ਸੀਸ 'ਤੇ ਚੌਰ ਹੋਣ ਲੱਗੀ ਭਗਤ ਰਵਿਦਾਸ ਜੀ ਦੇ, ਅਤੇ ਸੋਨੇ ਦਾ ਛਤਰ ਝੂਲਣ ਲੱਗਾ, ਅਤੇ ਸਾਰੀ ਕਾਂਸ਼ੀ ਦੇ ਲੋਕ ਭਗਤ ਰਵਿਦਾਸ ਜੀ ਦੇ ਨਾਮ ਦੀ ਜੈ ਜੈਕਾਰ ਕਰਨ ਲੱਗੇ, ਅਤੇ ਭਗਤ ਰਵਿਦਾਸ ਜੀ ਦੇ ਨੇਤਰਾਂ ਵਿੱਚ ਪਾਣੀ ਭਰ ਆਇਆ। ਪਿਆਰ ਦੇ ਨਾਲ ਉਸ ਸਮੇਂ ਇਹ ਵਾਕ ਕਹੇ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ, ਮਾਥੈ ਛਤਰ ਧਰੈ, ਜਾ ਕੀ ਛੋਤ ਜਗਤ ਕਉ ਲਾਗੈ, ਤਾ ਪਰ ਤੂੰ ਹੀ ਟਰੈ, ਨੀਚਹ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਹੇ ਵਾਹਿਗੁਰੂ, ਮੇਰੇ ਨੀਚ ਨਾਲ ਇੰਨਾ ਪਿਆਰ ਕਿਹਨੇ ਕਰਨਾ ਸੀ, ਤੂੰ ਮੇਰੇ ਸੀਸ ਦੇ ਉੱਤੇ ਛਤਰ ਝੁਲਾ ਦਿੱਤਾ ਏ, ਮੇਰੇ ਸੀਸ ਦੇ ਉੱਤੇ ਚੌਰ ਕਰਵਾ ਦਿੱਤੀ ਹੈ। ਇਸ ਪ੍ਰਕਾਰ ਭਗਤ ਰਵਿਦਾਸ ਜੀ ਦਾ ਜ਼ਿਕਰ ਕਰਦੇ ਹਨ ਸਤਿਗੁਰੂ ਜੀ। ਗਰੀਬ ਨਿਵਾਜ ਕਹਿੰਦੇ ਹਨ ਕਿ ਭਾਈ ਭਗਤ ਰਵਿਦਾਸ ਜੀ ਦੇ ਤਾਂ ਹੀ ਭਾਵੇਂ ਕੋਈ ਉਹਨਾਂ ਦਾ ਜੀਵਨ ਪੜ੍ਹ ਕਰਕੇ ਵੇਖ ਲਵੇ, ਨੀਵੀਂ ਜਾਤ ਸੀ, ਚਾਰੇ ਵਰਨ ਵਾਹਿਗੁਰੂ ਨੇ ਚਰਨੀ ਪਾ ਦਿੱਤੇ।
ਨਾਮ ਦੇ ਪ੍ਰੀਤ ਲੱਗੀ ਹਰ ਸੇਤੀ,
ਵਾਹਿਗੁਰੂ ਦੇ ਨਾਲ ਪ੍ਰੇਮ ਲੱਗਿਆ, ਸੇਤੀ ਨਾਲ ਪ੍ਰੇਮ ਲੱਗ ਗਿਆ। ਕਿਹਨਾਂ ਦਾ? ਭਗਤ ਨਾਮਦੇਵ ਜੀ ਦਾ। ਹਜ਼ੂਰ ਨੇ ਬਚਨ ਕਹੇ ਹੈ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਲੱਖਾਂ ਦੇ ਹੋ ਗਏ ਭਗਤ ਨਾਮਦੇਵ ਜੀ, ਹਜ਼ੂਰ ਉਹਨਾਂ ਦਾ ਜ਼ਿਕਰ ਕਰਦੇ ਹਨ।
ਲੋਕ ਛੀਪਾ ਕਹਿ ਬੁਲਾਏ,
ਲੋਕ ਛੀਂਬਾ ਕਹਿ ਕੇ ਬੁਲਾਉਂਦੇ ਭਗਤ ਨਾਮਦੇਵ ਜੀ ਨੂੰ। ਛੀਂਬਾ ਕਹਿੰਦੇ ਕਿ ਨੀਵੀਂ ਜਾਤ ਹੈ,
ਖੱਤਰੀ ਬ੍ਰਾਹਮਣ ਪੇਠ ਦੇ ਛੋਡੇ।
ਵਾਹਿਗੁਰੂ ਦੀ ਵੇਖੋ ਕਿਰਪਾ ਕਿ ਜਿਹੜੇ ਖੱਤਰੀ ਆਪਣੇ ਆਪ ਨੂੰ ਉੱਚੀ ਜਾਤ ਦੇ ਸਮਝਦੇ ਸੀ ਅਤੇ ਬ੍ਰਾਹਮਣ ਉੱਚੀ ਜਾਤ ਦੇ ਸਮਝਦੇ ਸਨ, परमेश्वर ने उन्हां वल मंदर दी पिठ कर दित्ती सी। किया ना हस्त खेलत तेरे देहुरे आया, भगत करत नामा पकड़ उठाया, हिनड़ी जात मेरी जाद मराया, छिपे के जन्म काहे को आया। महाराज मैनू क्यों जन्म दिता ई छिंबियां दे घर दा, लै कंबली चल्यो पलटाए, देहुरे पाछे बैठा आए, देहुरे दे पिछे बह गए भगत नामदेव जी आ करके। परमेश्वर ने ते समय रोस वेख के कहा, नामदेव इन्हां पांड्यां नूं असीं मुक्त थोड़ो करना, तेनू तां मुक्त कर देना। नामदेव जी कहिंदे ने, मुए हुए जो मुक्त दियोगे, मुक्त ना जाना कोयला। महाराज मरण तो बाद मुक्ति दियोगे, ना पांड्यां थोड़ी वेखनी है, फिर नामदेव तेनू की चाहिदा। महाराज मेरी बेजती कीती इन्हां ने, मैनू अपनी बेजती का बदला चाहिदा। ते हजूर दी बाणी कहिंदी आ, फेर दिया देहोरा नामे को, पंडियन को पिछवा रला। सचखंड श्री हजूर साहब तो केवल 50 किलोमीटर की दूरी ते ओ देहोरा है। शिवजी दे 12 ज्योतिर्लिंग ने भारत वर्ष के अंदर उन्हां विचों एक है। बाकी मंदरां दे मूँह सारे 11 दे 11 साध संगत जी पूर्ब वल नूं है, उहदा अज वी मूँह जाके वेख लोगे पछों वल नूं है। ते मंदर दे मूँह दे अगे सरोवर छोटा बनिया हुंदा है, उस मंदर की पिठ दे उत्ते सरोवर बनिया होया। भगत नामदेव जी दे प्यार दा प्रतीक घूमया होया वह देहोरा। सतगुरु जी कहिंदे, भाई पंडियन को पिछवार आला, जिहड़े वड्डे वड्डे जात दे ब्राह्मण सन, उन्हां नूं देहोरे की पिठ कर दित्ती सी, मेरे वाहिगुरु ने घुमा दिता सी देहोरा।
हर नाम देओ लिया मुख लाए,
नामदेव जी नूं सतगुरु जी ने अपने कंठ ला लिया, मुख लाए भाव मंदिर दा मूंह भगत नामदेव जी वल कर दिता।
जितने भगत हर सेवका,
सतगुरु जी कहिंदे जिन्ने भी मेरे वाहिगुरु दे भगत होए आ, सेवक होए हन,
मुख 68 तीरथ तीन तिलक कढ़ाए।
68 तीर्थां विचों साध संगत जी सब तो मुख हन भगत, जिथे वाहिगुरु दे भगत ने। कबीर साहब जी ने कहा, कह कबीर हो भया उदास, तीर्थ बड़ा कि हर का दास। कहिंदे तीर्थ बड़ा हुंदा कि हरी दा दास बड़ा हुंदा, जिथे हरी दा दास चरण धर दिंदा उथे साध संगत जी तीर्थ बन जांदा है। ते मुख तिलक कढ़ाए, तिलक कहिंदे आ श्रोमणी, भगत जन जिहड़े नाम जपदे आ ना, मेरा वाहिगुरु उहनां नूं सारे तीर्थां तों श्रोमणी कर दिंदा है। सारे तीर्थ भी भगतां दे ही आ करके चरण परसदे आ, क्योंकि वाहिगुरू की भगती करने करके साध संगत जी तीर्थ अस्थान बन जाते हैं। गरीब नवाज सचे पातशाह जी कहिंदे आ, उहनां नूं मुख दे उत्ते श्रोमणी तिलक जिहड़ा मेरा वाहिगुरु जस दा ला दिंदा है।
जन नानक तिन कौ अन दिन परसे,
गरीब नवाज सतगुरु जी कहिंदे ने, धन गुरु रामदास सचे पातशाह जी महाराज के, गुरसिखो साडे मन की यह भावना है कि असी भी ऐसे भगत सेवकां नूं हर रोज़ परसना करिए, उन्हां दी संगत करिए जिन्हां ने वाहिगुरु की बंदगी कीती है।
जे कृपा करे हर राय,
राय राजा रूप मेरा वाहिगुरु जे कृपा कर देवे, मेहर कर देवे, ते ऐसे साधुआं की संगत असी भी परसीए, सदा सतसंगत विच रहिए। ऐसे महापुरश की संगत करन दा साध संगत जी जीवन दे अंदर बड़ा वड्डा लाभ हुंदा है, जिन्हें वाहिगुरु नूं आप साख्यात कीता होवे, क्योंकि जगदा दीवा ही अगे साध संगत जी जगा सकता है, किसी के अंदर सुख शांति का प्रकाश कर सकता है। गरीब नवाज सचे पातशाह जी महाराज ने यह अपने श्री मुख तो पवित्र उपदेश बख्शिश किया। रोजाना के निजम मुताबक आप जी ने प्यार श्रद्धा के नाल सतगुरु जी दे अमृत श्री मुखवाक की कथा सरवण की है। सचखंड श्री हजूर साहब तो सतगुरु पातशाह जी महाराज की कृपा सदका आप जी दे दर्शन दीदार किए हैं आ करके। सिंह साहब जी ने सो बहुत प्यार दिता, सचे पातशाह जी महाराज की रहमत सदका अज की हाजरी दास ने आप जी दे दर्शन किए हैं। धन गुरु रामदास सचे पातशाह जी महाराज कृपा करन, धन साहिब श्री गुरु ग्रंथ साहिब जी महाराज मेहर करन, सिखी सिदक केसा सुवासा दे नाल निभे, इस तरह ही आप जी की सेवा करते रहिए, हुईयां भुलां बख्श लैणियां जी।
जितने भगत हर सेवका, मुख अठ सठ तीरथ तिन तिलक कढ़ाए जन नानक तिन कौ अन दिन परसे जे कृपा करे हर राय।
वाहेगुरु जी का खालसा वाहेगुरु जी की फतेह।